देविया अहनस सहज सुभाए दर्शन परसय गुरु कै जन्म मरण दुख जाय सतनाम वाहे गुरु साहेब जीओ भगतां की चाल निराली चाला निराली भगतां केरी बिखम मार्ग चलना लब लोभ अहंकार तज तृष्णा बहुत नाही बोलना भगतां की चाल निराली चाला निराली भगतां केरी बिखम मार्ग चलना लब लोभ अहंकार तज तृष्णा बहुत नाही बोलना खने ओह तिखी वाल हुनकी ए तु मार्ग जाना गुर प्रसादी जिनी आप तजिया हर वासना सुमानी कह नानक चाल भगता जुग है जुग निराली गुर प्रसादी जिनी आप तजिया हर वासना सुमानी कह नानक चाल भगता जुग हो जुग निराली वाहिगुरु जी का खालसा वाहिगुरु जी की फतेह। सच्चे पातशाह शतर चवर तखत दे मालक गुरु गरीब नवाज सतगुरु गुरु ग्रंथ साहिब जी दे चरणा विच जुड़ बैठे गुरमुख प्यारे सतसंगी जनो मनुखा जीवन दौरान मिले अवसर नू आप अपने जीवन नू जो पहला ही बहुत कीमती है सतगुरां दे चरणा विच जुड़ के आप एदी कीमत बढ़ा रहे हो। गुरु अमरदास जी दी पवित्र बाणी आनंद साहिब दी चल दी लड़ी वार व्याख्या विचों 14 नंबर पौड़ी दा पाठ आप जी ने सरवण कीता है। गुरु अमरदास जी ने इस पौड़ी विच भगतां दे जीवन दे संबंध विच बचन उचारण कीते हन और उन्हां दी चाल दा वर्णन कीता है। चाल दा मतलब है जीवन जिउण दी अवस्था उह किवें जिउंदे ने उन्हां दे अंदर धारणा की चलदी है उन्हां दे ख्यालात किवें दे हुंदे ने। फिर गुरु अमरदास जी ने इहनूं बिखम मार्ग दस्या बिखम दा मतलब है औखा जिस मार्ग नूं लंघण वास्ते सहायता दी लोड़ भी पैंदी है और सावधानता दी भी। इहदे अंदर तीन चार चीजां दा परहेज दस्या है जेड़ा मनुख नूं खुद करना पैंदा है उहदे विच लब लब दा मतलब है शरीर दी वासना जिथे ए बब्बे नाल आएगा ਉਹਦਾ ਸੰਬੰਧ ਸਰੀਰ ਨਾਲ ਹੋਵੇਗਾ, ਉਹ ਲੋਭ ਮਨ ਦਾ ਨਹੀਂ ਹੈ। ਇਹ ਦੋ ਲਫ਼ਜ਼ ਇਕੱਠੇ ਆਏ ਨੇ, ਲਬ ਲੋਭ। ਜਦੋਂ ਲੋਭ ਭੱਬੇ ਨਾਲ ਆਏਗਾ, ਭਾਰਤ ਵਾਲੇ ਭੱਬੇ ਨਾਲ, ਉਦੋਂ ਉਹਦੇ ਅਰਥ ਹੋਣਗੇ ਮਨ ਦੀ ਵਾਸ਼ਨਾ। ਜਿਵੇਂ ਮਨ ਦੀ ਲੋਭ, ਮਨ ਵਿੱਚ ਆਪਾਂ ਸੋਚਦੇ ਹਾਂ ਮਾਇਆ ਬਾਰੇ, ਸੰਸਾਰ ਬਾਰੇ, ਜਾਂ ਮਨ ਦੀ ਹੋਰ ਵੀ ਕਈ ਤਰ੍ਹਾਂ ਦੀ ਵਾਸ਼ਨਾ ਹੈ, ਉਹ ਹੋਰ ਕਈ ਵਾਸ਼ਨਾਵਾਂ ਦਾ ਸ਼ਿਕਾਰ ਹੁੰਦਾ ਹੈ। ਪਰ ਜਦੋਂ ਇਹ ਲਬ ਸ਼ਬਦ ਬੱਬੇ ਨਾਲ ਆਵੇ, ਉਸ ਵਕਤ ਇਹਦੇ ਅਰਥ ਹੁੰਦੇ ਨੇ ਸਰੀਰ ਦੀ ਵਾਸ਼ਨਾ, ਖਾਣ ਦੀ ਵਾਸ਼ਨਾ, ਵੇਖਣ ਦੀ, ਸੁਣਨ ਦੀ, ਛੂਣ ਦੀ ਵਾਸ਼ਨਾ। ਪਰ ਜਦੋਂ ਇਹਨਾਂ ਸਾਰੀਆਂ ਅਵਸਥਾਵਾਂ ਨੂੰ ਬੰਦਾ ਮਨ ਵਿੱਚ ਚਿੰਤਨ ਦੇ ਰੂਪ ਵਿੱਚ ਕਰਦਾ, ਉਦੋਂ ਇਹ ਲੋਭ ਬਣ ਜਾਂਦਾ, ਵਾਸ਼ਨਾ ਮਨ ਦੀ ਹੋ ਜਾਂਦੀ ਹੈ। ਗੁਰੂ ਅਮਰਦਾਸ ਜੀ ਨੇ ਭਗਤ ਬਣਨ ਵਾਸਤੇ ਇਹ ਪਰਹੇਜ਼ ਦੱਸੇ ਨੇ ਕਿ ਇਹਨਾਂ ਨੂੰ ਉਹਨਾਂ ਨੇ ਛੱਡ ਦਿੱਤਾ ਹੈ। ਇੱਕ, ਉਹਨਾਂ ਨੇ ਤ੍ਰਿਸ਼ਨਾ ਤਿਆਗ ਦਿੱਤੀ ਹੈ, ਔਰ ਇੱਕ ਹੋਰ ਪਰਹੇਜ਼ ਦੱਸਿਆ, ਕਹਿਣ ਲੱਗੇ ਬੋਲਣਾ ਬਹੁਤ ਘੱਟ ਕੀਤਾ। ਹਾਲਾਂਕਿ ਇਹ ਆਮ ਅਸੀਂ ਇਸ ਚੀਜ਼ ਨੂੰ ਅਸੀਂ ਧਿਆਨ ਵਿੱਚ ਨਹੀਂ ਲਿਆਉਂਦੇ, ਬਹੁਤ ਨਾ ਹੀ ਬੋਲਣਾ, ਇਹਦੇ ਉੱਤੇ ਗੁਰਬਾਣੀ ਨੇ ਬਹੁਤ ਵਾਰੀ ਕਿਹਾ ਹੈ, ਕਿਉਂਕਿ ਸਾਡੇ ਜੀਵਨ ਦੇ ਵਿੱਚੋਂ ਨਿਕਲਦੀ ਹੋਈ ਸ਼ਕਤੀ ਨੂੰ ਖਤਮ ਕਰਨ ਵਾਸਤੇ ਬੋਲ ਚਾਲ ਬਹੁਤ ਸਹਾਇਕ ਹੁੰਦੀ, ਉਹਦੇ ਨਾਲ ਜੀਵਨ ਦੀ ਅੰਦਰ ਦੀ ਤਾਕਤ ਖਿਲਰ ਜਾਂਦੀ ਹੈ। ਹੁਣ ਇਹ ਸਾਰੇ ਪਰਹੇਜ਼ ਕਰਨ ਤੋਂ ਬਾਅਦ ਫਿਰ ਇੱਕ ਸਭ ਤੋਂ ਵੱਡਾ ਪਰਹੇਜ਼, ਕਿਉਂਕਿ ਕੁਦਰਤੀ ਹੈ, ਜਿਹੜਾ ਮਨੁੱਖ ਲੱਭ ਛੱਡੇਗਾ, ਲੋਭ ਛੱਡੇਗਾ, ਘੱਟ ਬੋਲੇਗਾ, ਤ੍ਰਿਸ਼ਨਾ ਵੀ ਨਾ ਕਰੇਗਾ, ਤਿਆਗੀ ਹੋ ਜਾਏਗਾ। ਜਦੋਂ ਇਹ ਸਾਰਾ ਕੁਝ ਕੋਈ ਕਰੇਗਾ ਤੇ ਇੱਕ ਸਭ ਤੋਂ ਵੱਡੀ ਬਿਮਾਰੀ ਫਿਰ ਖੜੀ ਹੈ ਜਿਹੜੀ ਉਹਦੇ ਵਿੱਚ ਪੈਦਾ ਹੋਵੇਗੀ, ਉਹ ਹੈ ਇਹਨਾਂ ਚੀਜ਼ਾਂ ਨੂੰ ਛੱਡਣ ਦਾ ਹੰਕਾਰ। ਫਿਰ ਗੁਰੂ ਸਾਹਿਬ ਨੇ ਉਹਨੂੰ ਬਾਅਦ ਵਿੱਚ ਕਿਹਾ, ਕਿਉਂਕਿ ਉਹ ਬਾਅਦ ਵਿੱਚ ਆਉਂਦੀ ਜਦੋਂ ਬੰਦਾ ਤਿਆਗੀ ਹੋ ਜਾਂਦਾ ਹੈ। ਪਹਿਲਾਂ ਤਾਂ ਇੱਕ ਬਿਮਾਰੀ ਨਾਲ ਮਨੁੱਖ ਫਸਿਆ ਸੀ, ਇਹ ਸਾਰੇ ਵਿਕਾਰ ਸਨ, ਇਹਨਾਂ ਦੇ ਨਾਲ ਮਨ ਜਿਹੜਾ ਭਰਿਆ ਹੋਇਆ ਸੀ। ਪਰ ਬਾਅਦ ਵਿੱਚ ਕੀ ਹੁੰਦਾ, ਜਦੋਂ ਕਿਤੇ ਗੁਰੂ ਕਿਰਪਾ ਕਰੇ ਬੰਦਾ ਇਹਨਾਂ ਨੂੰ ਪਾਰ ਕਰ ਵੀ ਜਾਏ, ਤਾਂ ਇਕਦਮ ਉਸ ਥਾਂ ਤੇ ਇੱਕ ਅਗਲੀ ਬਿਮਾਰੀ ਖੜੀ ਹੈ, ਉਹ ਹੈ ਇਹਨਾਂ ਚੀਜ਼ਾਂ ਨੂੰ ਛੱਡਣ ਦਾ ਹੰਕਾਰ। ਉਹਨੂੰ ਕਹਿ ਗੁਰੂ ਅਮਰਦਾਸ ਜੀ ਨੇ, ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਇਹ ਸਾਰਾ ਕੁਝ ਕਰ ਵੀ ਲਿਆ ਤੇ ਕਰਨ ਬਾਰੇ ਚੇਤਾ ਹੀ ਭੁੱਲ ਗਿਆ ਵੀ ਕੀਤਾ ਵੀ ਆਇਆ ਸੀ। ਇਹ ਕੰਮ ਤਾਂ ਬਹੁਤ ਵੱਡੇ ਨੇ, ਇਹ ਦੋ ਲਫ਼ਜ਼ ਪਾਰ ਕਰਨੇ ਬਹੁਤ ਔਖੇ ਨੇ, ਲੱਭ ਤੇ ਲੋਭ। ਬੜੀ ਵੱਡੀ ਸੰਘਰਸ਼ ਦੇ ਵਿੱਚੋਂ ਦੀ ਵਿਅਕਤੀ ਲੰਘਦਾ ਹੈ ਇਹਨਾਂ ਨੂੰ ਪਾਰ ਕਰਨ ਵਾਸਤੇ। ਇੱਕ ਤਰ੍ਹਾਂ ਦੇ ਜਿਵੇਂ ਕਹਿੰਦੇ ਆ ਕਿ ਮੌਤ ਤੋਂ ਬਾਅਦ ਬੰਦਾ ਜਿੰਦਾ ਹੁੰਦਾ ਹੈ, ਇਹ ਇੰਨਾ ਔਖਾ ਕੰਮ ਹੈ ਲੱਭ ਤੇ ਲੋਭ ਛੱਡਣੇ। ਪਰ ਕੁਦਰਤੀ ਤੌਰ ਤੇ ਸਤਿਗੁਰਾਂ ਨੇ ਇਹਨੂੰ ਵਿਖਮ ਮਾਰਗ ਕਿਹਾ ਹੈ, ਤੇ ਜਿਤਨਾ ਕੋਈ ਮਾਰਗ ਵਿਖਮ ਹੋਵੇ ਉਤਨਾ ਹੀ ਉਹ ਵੱਡਾ ਹੁੰਦਾ ਹੈ। ਜਿਤਨਾ ਮਾਰਗ ਵਿਖਮ ਹੋਵੇਗਾ ਉਨਾ ਹੀ ਵੱਡਾ ਹੋਵੇਗਾ, ਜਿਤਨਾ ਮਾਰਗ ਸੌਖਾ ਹੋਵੇਗਾ ਉਨਾ ਹੀ ਛੋਟਾ ਹੋਵੇਗਾ। ਇਹ ਕੁਝ ਪਰਹੇਜ਼ ਨੇ ਧਰਮ ਦੇ, ਜਿਹੜੇ ਨਾਮ ਨੂੰ ਤੇ ਬੰਦਗੀ ਨੂੰ ਪ੍ਰਫੁੱਲਿਤ ਕਰਦੇ ਨੇ। ਇਹਨਾਂ ਤੋਂ ਬਿਨਾਂ ਜਿੰਨਾ ਮਰਜ਼ੀ ਨਾਮ ਜਪਿਆ ਜਾਏ, ਜਿਹੜਾ ਇਸ ਪੌੜੀ ਵਿੱਚ ਅੱਜ ਦੱਸੇ ਗਏ ਨੇ, ਇਹ ਪਰਹੇਜ਼ ਨੇ ਉਸ ਦਵਾਈ ਦੇ ਜਿਹਨੂੰ ਸਰਬ ਰੋਗ ਕਾ ਔਖਦ ਨਾਮ ਕਿਹਾ ਗਿਆ ਹੈ, ਉਹ ਮਨੁੱਖ ਜਿੰਨਾ ਮਰਜ਼ੀ ਜਪੀ ਜਾਏ। ਇਹ ਠੀਕ ਹੈ, ਇੱਕ ਦੂਸਰਾ ਪਾਸਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਇਹ ਰੋਗ ਬੰਦੇ ਦੇ ਅੰਦਰ ਹੋਣ ਤੇ ਮਨੁੱਖ ਨਾਮ ਨਾਲ ਜੁੜੇ ਤੇ ਨਾਮ ਬੰਦੇ ਦੇ ਅੰਦਰ ਇਹਨਾਂ ਦੇ ਨਾਲ ਟਕਰਾਉਣ ਦੀ ਐਨਰਜੀ ਪੈਦਾ ਕਰਦਾ ਹੈ। ਇਹ ਗੱਲ ਬਿਲਕੁਲ ਠੀਕ ਹੈ, ਨਾਮ ਜਪੇ ਔਰ ਉਹਤੇ ਇੱਕ ਖਿਆਲ ਰੱਖਣਾ ਪਏਗਾ, ਧਾਰਨਾ ਹੋਵੇ ਮਨ ਵਿੱਚ ਇਹਨਾਂ ਨੂੰ ਖਤਮ ਕਰਨ ਦੀ, ਫਿਰ ਤੇ ਨਾਮ ਸਹਾਇਤਾ ਕਰੇਗਾ। ਇੱਥੇ ਬੜੀ ਬਰੀਕ ਅਵਸਥਾ ਹੈ ਨਾਮ ਦੀ। एक मनुख नाम जप रहा है ओदे मन दा कोई निशाना है भई उन्हें अपने जीवन विच केड़िया केड़िया चीजा नू घट करना है। फिर ता जदो नाम जपेगा ते नाम ओदी सहायता करेगा ओदी क्योंकि मंजिल ओदा निशाना है कोई भई मैं अपने विचों लोभ घट करना है मैं खान पीन दे शरीर दे रस घटाने ने घट बोलना है अपने हंकार नू छड़ना है। फिर ता नाम ओदी एना नू खत्म करन विच सहायता करेगा। पर इत्थे ख्याल रखना जे ए निशाना ना मिथिया ते कला नाम जपिया कई बारी नाम इन्हां चीजां नू वधा भी देगा क्योंकि वह शक्ति है वह ताकत है। इसलिए कई बारी कुछ सज्जन बहुत थोड़े हुंदे ने जिहड़े कहिंदे जदों दे नाम जपन लगे क्रोध बहुत वध गया है ते क्रोध नू घटाउण दा निशाना नहीं सी मिथिया सीधे लग गया बिलकुल। नाम ते बारूद है ध्यान दी ध्यान दे शस्त्र विच पाउणा है उसनू बारूद ने चल जाना है उन्हें नहीं वेखना अगे कौन है ओहदा कम नहीं है उन्हें कम करना है वह एक शक्ति है ध्यान मनुख ने लाउणा है भी वह कादे वास्ते नाम जप रहा है वह कादे वास्ते धर्म कमा रहा है ओहदे जीवन का मंजिल की है मकसूद की है वह करना की चाहुंदा है। इसलिए इनू मनसा क्या है निशाना धारण करना जीवन का निशाना मिथ लेना भी असि नाम जप के की करना चाहते हैं साड़ी मंजिल परमात्मा है जा नाम जप के की करना चाहते हैं जा शक्ति कठी कर रहे हैं जोगियां वांग जा असि पहला वड़े वड़े संसारी सी हुण असि वड़े वड़े धार्मिक बनना चाहते हैं नाम जप के की निशाना है साडे जीवन का जां असी नाम जप के दुनिया विच प्रगट होना चाहुंदे ये सारियां अंदर बीमारियां खड़ियां हुई ने जो इस रस्ते नू पटका देंदियां ने जो इस मनुख नू राह विच ही खड़िया कर देंदियां ने कई तरह दियां मंगां ने अंदर उन्हां मंगां नू जे समझिया ना गया ते नाम उन्हां मंगां नू होर तेज कर देगा होर मन चंचल हो जाएगा। इसलिए जिथे नाम नू दवाई दस्या गुरमत दे विच उथे गुरु साहब ने गुरबाणी विच नाल नाल उपदेश दे रूप विच हदायतां कीतियां भी नाल नाल तू ध्यान नू इस तरह करना है अगे जाके पौड़ियां आउणगियां मनसा मनै सुमाणी उथे मनसा दे अर्थ कीते गए ने मनसा की हुंदी है इस पौड़ी दे अंदर नाम दवाई दे इन्ना वर्णन नहीं कीता गया कि नाम दी दवाई तू नाम जप ए नहीं कहा गया इस पौड़ी विच किते भी। इस पौड़ी दे विच नाम दे नाल किवें तू परहेज पालने ने उहदे बारे कहा गया ते जिन्ना चिर परहेज नहीं उन्ना चिर दवाई गलत कम करेगी वो उल्टा भी असर कर सकती है वो गलत रावां ते भी लै के जा सकती है। इसलिए भाई साहब भाई गुरदास जी इस संबंध विच बहुत सारे बचन कहिंदे ने वो कहिंदे ने पूछत है वैद खात औखद ना संजम से कैसे मिटै रोग सुख सहज सुमाई है धर्म दे मार्ग ते मनुख परहेज नहीं पालदा इलाज करदा है। सच जाणो लोग कहिंदे ने धर्म नू सौखा बनाओ अज दे मनुख दी ये मंग है भई गुरमत नू थोड़ा जा सौखा करो असी भी सिखी कमा लईए आ थोड़ा जा ढिल कर दियो इस मामले दे उत्ते आ जेड़े बाहरों सिखी दी गल कर रहे उककारां दी एक त्रेड़ बनती जा रही है और डूंगी हुंदी जा रही है दो तरह दे लोकां विच उन्हां दी एक मंग है कि तुसी सिखी नू थोड़ा जा सौखा करो तां कि सिखी कमाईए उन्हां दी मंग इस तरह दी है जिवें कोई मरीज जाके डॉक्टर नूं कहे जी तुसी दवाई दिओ पर परहेज ना दसो सानू असी वैसे ही दवाई खानी है। मर्यादा दे अर्थ की ने मर्यादा बंदे दे जीवन नूं आनंदित नहीं करदी है बिल्कुल ठीक है वो खरमियां करदी है ਜਿੰਨੀ ਮਰਿਆਦਾ ਗੁਰੂ ਸਾਹਿਬ ਨੇ ਦਿੱਤੀ ਇਹਦੇ ਨਾਲ ਇਹ ਨਹੀਂ ਕਿ ਸਾਨੂੰ ਅਸੀਂ ਕੱਲੀ ਮਰਿਆਦਾ ਪਾ ਲਈ ਆਨੰਦ ਆ ਜਾਏਗਾ, ਪਰ ਉਹ ਇੰਨੀ ਜ਼ਰੂਰੀ ਹੈ ਕਿ ਉਹਦੇ ਤੋਂ ਬਿਨਾਂ ਤੁਸੀਂ ਅੰਦਰ ਨਾਮ ਨੂੰ ਨਹੀਂ ਟਿਕਾ ਸਕਦੇ। ਉਹ ਬੜੀ ਜ਼ਰੂਰੀ ਹੈ। ਇਸ ਲਈ ਉਹ ਮਰੀਜ਼ ਡਾਕਟਰ ਨੂੰ ਕਹਿ ਰਿਹਾ ਕੋਈ ਦਵਾਈ ਦਿਓ, ਮੈਨੂੰ ਸ਼ੂਗਰ ਹੈ, ਮੈਂ ਮਿੱਠਾ ਖਾਣਾ ਨਹੀਂ ਛੱਡਣਾ, ਪਰ ਮੈਂ ਠੀਕ ਹੋਣਾ ਚਾਹੀਦਾ। ਇਹ ਬੜੀ ਹੁਣ ਡਾਕਟਰ ਵਾਸਤੇ ਬੜੀ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੁਣ ਇਸ ਮਰੀਜ਼ ਦਾ ਮੈਂ ਕੀ ਕਰਾਂ। ਇਹ ਕਹਿੰਦਾ ਮਿੱਠਾ ਮੈਂ ਛੱਡਣਾ ਨਹੀਂ, ਸ਼ੂਗਰ ਮੇਰੀ ਠੀਕ ਹੋਣੀ ਚਾਹੀਦੀ, ਦਵਾਈ ਦਿਓ। ਹੁਣ ਇਸ ਤਰ੍ਹਾਂ ਦੇ ਸਿੱਖ ਬਾਰੇ ਤੇ ਗੁਰੂ ਗੋਬਿੰਦ ਸਿੰਘ ਵੀ ਚਿੰਤਿਤ ਹੋ ਗਏ ਬਈ ਇਹਨਾਂ ਦਾ ਹੁਣ ਕੀ ਕਰਾਂ, ਇਹ ਤੇ ਸਵਾਲ ਹੀ ਬਹੁਤ ਵੱਡਾ ਖੜਾ ਹੋ ਗਿਆ। ਮੈਂ ਪਰਹੇਜ਼ ਦੱਸਣਾ, ਇਹ ਕਹਿੰਦੇ ਨੇ ਠੀਕ ਹੋਣਾ ਚਾਹੀਦਾ, ਪਰਹੇਜ਼ ਅਸੀਂ ਰੱਖਣਾ ਨਹੀਂ ਹੈ। ਸਰੀਰ ਦਾ ਧਾਰਮਿਕ ਹੋਣਾ ਪਰਹੇਜ਼ ਨੇ, ਇਹਨਾਂ ਨੂੰ ਪਾਲਣਾ ਬੜਾ ਜ਼ਰੂਰੀ ਹੈ। ਇਹਨਾਂ ਤੋਂ ਬਿਨਾਂ ਧਰਮ ਅੰਦਰ ਟਿਕੇਗਾ ਨਹੀਂ, ਭਾਵੇਂ ਕਿੰਨਾ ਚਿਰ ਤੁਰੇ ਰਹੇ ਆਪਾਂ। ਜਿਸ ਵਕਤ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਬਣਾਇਆ ਸੀ 1699 ਵਿਚ, ਤਾਂ ਪਹਾੜੀ ਰਾਜੇ ਵੀ ਇਕ ਦਿਨ ਮਿਲ ਕੇ ਆਏ ਬਾਈ ਧਾਰ ਦੇ। ਉਨ੍ਹਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਕ ਗੱਲ ਕਹੀ, ਕਹਿਣ ਲੱਗੇ ਤੁਸੀਂ ਇਹ ਨਵਾਂ ਜਿਹੜਾ ਪੰਥ ਚਲਾਇਆ ਇਹ ਕਾਹਦੇ ਵਾਸਤੇ ਚਲਾਇਆ? ਸਤਿਗੁਰਾਂ ਨੇ ਕਿਹਾ ਮੈਂ ਧਾਰਮਿਕ ਲੋਕਾਂ ਨੂੰ ਇਕੱਠੇ ਕਰਨੇ ਚਾਹੁੰਦਾ ਔਰ ਉਨ੍ਹਾਂ ਵਾਸਤੇ ਇਕ ਪਲੇਟਫਾਰਮ ਬਣਾਇਆ ਜਿਹੜਾ ਪੰਥ, ਤਾਂ ਕਿ ਉਹ ਇਹਦੇ ਰਾਹੀਂ ਇਕੱਠੇ ਰਹਿਣ, ਹੋਰ ਕੋਈ ਮੇਰਾ ਮਕਸਦ ਨਹੀਂ ਹੈ। ਖਾਲਸੇ ਦਾ ਮਕਸਦ ਹੋਰ ਕੋਈ ਨਹੀਂ ਹੈ, ਪਰੰਪਰਾ ਦਾ, ਮਰਿਆਦਾ ਦਾ, ਜਿਹੜੀ ਬਾਹਰੋਂ ਦਿੱਤੀ ਜਾਂਦੀ ਏ, ਇਹਦਾ ਮਕਸਦ ਕੀ ਹੈ ਕਿ ਧਾਰਮਿਕ ਲੋਕਾਂ ਦੇ ਵਿਚ ਸੂਤਰ ਬਣੇ ਰਹਿਣ, ਉਨ੍ਹਾਂ ਦਾ ਸੰਪਰਕ ਬਣਿਆ ਰਹੇ, ਉਹ ਇਕ ਪੰਥ ਬਣਿਆ ਰਹੇ, ਉਹ ਇਕੱਠੇ ਰਹਿਣ। ਕਿਉਂਕਿ ਤੁਹਾਨੂੰ ਪਤਾ ਹੈ ਇਸ ਦੁਨੀਆਂ ਵਿਚ ਉਹ ਹੀ ਲਹਿਰ ਕਾਮਯਾਬ ਹੁੰਦੀ ਹੈ ਜਿਹਦੀ ਮੈਜੋਰਿਟੀ ਹੋ ਜਾਏ, ਜਿਹਦੀ ਕੰਪਨੀ ਬਣ ਜਾਏ, ਉਹ ਵੱਧ ਜਾਂਦੀ, ਉਹ ਤਾਕਤਵਰ ਹੋ ਜਾਂਦੀ, ਜ਼ਿਆਦਾ ਲੋਕ ਜਿਸ ਵਿਚ ਆ ਜਾਣ। ਔਰ ਲੋਕ ਇਕੱਠੇ ਤਾਂ ਹੁੰਦੇ ਨੇ ਉਨ੍ਹਾਂ ਦੇ ਸੰਪਰਕ ਸੂਤਰ ਹੋਣ, ਉਨ੍ਹਾਂ ਦਾ ਜੀਵਨ ਇਕੋ ਜਿਹਾ ਹੋਵੇ। ਇਸ ਲਈ ਜਿਹੜਾ ਕੌਮੀ ਪਿਆਰ ਹੈ, ਪੰਥਕ ਪਿਆਰ, ਯਾਨੀ ਕਿ ਬਾਹਰਲੀ ਮਰਿਆਦਾ ਦੀ ਲੋੜ, ਇਹ ਬਹੁਤ ਜ਼ਰੂਰੀ ਹੈ ਤਾਂ ਕਿ ਧਾਰਮਿਕ ਲੋਕ ਇਕੱਠੇ ਹੋ ਸਕਣ, ਉਨ੍ਹਾਂ ਦੇ ਵਿਚ ਵਿਤਕਰਾ ਨਾ ਰਹੇ। ਇਨ੍ਹਾਂ ਨੇ ਫਿਰ ਇਕ ਗੱਲ ਕਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿਚ ਪਹਾੜੀ ਰਾਜਿਆਂ ਨੇ, ਕਹਿਣ ਲੱਗੇ ਮਹਾਰਾਜ ਅੰਮ੍ਰਿਤ ਤੇ ਅਸੀਂ ਛਕ ਲੈਂਦੇ ਹਾਂ, ਕੋਈ ਗੱਲ ਨਹੀਂ, ਪਰ ਥੋੜਾ ਜਿਹਾ ਸਾਨੂੰ ਅੰਮ੍ਰਿਤ ਵੱਖਰਾ ਬਣਾ ਦਿਓ। ਕਿਵੇਂ ਬਣਾਈਏ? ਇੱਕ ਤੇ ਅਸੀਂ ਕੇਸ ਨਹੀਂ ਰੱਖ ਸਕਦੇ, ਇਹ ਬੜੀ ਔਖੀ ਗੱਲ ਹੈ। ਇੱਕ ਅਸੀਂ ਇਕੱਠੇ ਬੈਠ ਕੇ ਇਹਨਾਂ ਦੇ ਨਾਲ ਲੰਗਰ ਨਹੀਂ ਛਕਣਾ, ਨੀਵੀਂ ਜਾਤ ਵਾਲੇ ਨੇ। ਸਤਿਗੁਰਾਂ ਨੇ ਕਿਹਾ ਤੁਸੀਂ ਟਾਈਮ ਨਾਲ ਹੀ ਆ ਗਏ, ਹੁਣੇ ਹੀ ਆ ਗਏ, ਇਸ ਤਰ੍ਹਾਂ ਦੇ ਲੋਕ ਤਾਂ ਅੱਗੇ ਵੀ ਬਹੁਤ ਆਉਣੇ ਨੇ, ਅਜੇ ਸਮਾਂ ਲੰਘਣ ਦੇ ਨਾਲ ਬਹੁਤ ਸਾਰੇ ਆਉਣਗੇ ਜਿਨ੍ਹਾਂ ਨੇ ਦੋ ਗੱਲਾਂ ਕਹਿਣੀਆਂ ਨੇ ਮੈਨੂੰ, ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਅੰਮ੍ਰਿਤ ਮੈਂ ਵੱਖਰੇ ਵੱਖਰੇ ਲੋਕਾਂ ਵਾਸਤੇ ਵੱਖਰਾ ਵੱਖਰਾ ਨਹੀਂ ਬਣਾਉਣਾ, ਇਹ ਸਾਰਿਆਂ ਵਾਸਤੇ ਇੱਕੋ ਜਿਹਾ, ਇਹ ਮੇਰੀ ਮਜਬੂਰੀ ਹੈ, ਮੈਂ ਇਹਦੇ ਵਿਚ ਫੇਰ ਬਦਲ ਨਹੀਂ ਕਰ ਸਕਦਾ। ਇਹ ਤੁਸੀਂ ਦੇਖਣਾ ਹੈ ਕਿ ਤੁਸੀਂ ਇਹਦੇ ਦਾਇਰੇ ਵਿਚ ਆ ਸਕਦੇ ਹੋ ਕਿ ਨਹੀਂ, ਇਹ ਤੁਹਾਡੀ ਮਰਜ਼ੀ ਹੈ। ਇਹ ਬਾਹਰਲੇ ਧਰਮ ਦੇ ਪਰਹੇਜ਼ ਨੇ, ਭਾਵੇਂ ਕਿ ਪਹਿਲਾਂ ਬੇਨਤੀ ਕਰ ਚੁੱਕਾ ਸਿੱਖੀ ਦੇ ਵਿਚ ਦੋ ਭਾਗ ਨੇ ਸ਼ੁਰੂ ਤੋਂ ਤੇ ਅੱਜ ਵੀ ਨੇ, ਇੱਕ ਸਿੱਖੀ ਦੇ ਦਾਇਰੇ ਦੇ ਅੰਦਰ ਜਿਉਣ ਵਾਲਾ ਹਿੱਸਾ ਜਿਹੜਾ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਗਿਆ ਹੈ, ਗੁਰੂ ਨੇ ਉਹਨੂੰ ਤਰਜੀਹ ਦਿੱਤੀ, ਨੇੜੇ ਕੀਤਾ, ਇੱਕ ਉਹ ਹਿੱਸਾ ਜਿਹੜਾ ਸਿੱਖੀ ਦੇ ਦਾਇਰੇ ਵਿਚ ਨਹੀਂ ਆ ਸਕਿਆ ਕਈ ਕਾਰਨਾਂ ਕਰਕੇ, ਪਰਿਵਾਰਕ, ਸਮਾਜਿਕ, ਆਰਥਿਕ, ਇਹ ਤਿੰਨ ਕਾਰਨ ਨੇ। ਉਹ ਸਿੱਖ ਹੋਣਾ ਚਾਹੁੰਦਾ ਹੈ, ਗੁਰੂ ਪਿਆਰਾ ਲੱਗਦਾ ਹੈ ਉਸਨੂੰ, ਉਹਦਾ ਅੰਦਰ ਗੁਰੂ ਨਾਲ ਜੁੜਿਆ ਹੋਇਆ ਹੈ, ਗੁਰੂ ਨੂੰ ਪਿਆਰ ਬੜਾ ਕਰਦਾ ਹੈ, ਪਰ ਉਹਦੇ ਅੱਗੇ ਕੁਝ ਰੁਕਾਵਟਾਂ ਆ ਗਈਆਂ ਨੇ। ਉਹ ਕਿਹੜੀਆਂ ਨੇ? ਪਰਿਵਾਰਕ ਰੁਕਾਵਟ, ਉਹਦਾ ਪਰਿਵਾਰ ਉਹਨੂੰ ਸਿੱਖੀ ਧਾਰਨ ਵਾਸਤੇ ਇਜਾਜ਼ਤ ਨਹੀਂ ਦੇ ਰਿਹਾ ਪਰਿਵਾਰਕ ਤੌਰ ਤੇ, ਸਮਾਜਿਕ ਤੌਰ ਤੇ ਉਹਦੇ ਨਾਲ ਵਿਚਰਨ ਵਾਲਾ ਸਮਾਜ ਉਹਨੂੰ ਇਜਾਜ਼ਤ ਨਹੀਂ ਦਿੰਦਾ, आर्थिक तौर ते ओ जिन्हां लोकां दे विच काम कर रहा है ओनू मजबूर कर रहे ने कि जे तू इधर गया ते असीं तेरा काम बंद कर देंगे। ये तीन कारण ने। फिर ओ किवें जुड़न गुरु नाल, उन्हां नू रस्ता की है। इसलिए गुरु नानक साहब तो लैके एक दूसरा हिस्सा रहा सिखी का, ओनू दुरकारिया नहीं गया पर ओनू परवानवी नहीं किया गया। यह ख्याल रखना, ना दुरकारिया गया ना ते जवाब दिता गया भी तुसी सिख नहीं हो सकते, ना ये कहा गया भी तुसी सिख हो गए हो। ये गुरु का नजरिया तरीका है, पूरे गुरु की निशानी है। किसी नाल सिद्धांतां दे तौर ते समझौता भी ना करना और किसी का दिल भी ना तोड़ना, यह पूरे गुरु दे विच बख्शिश ताकत है। ये दोवें इकट्ठे बड़ी मुश्किल हुंदे ने, नहीं तो बंदा समझौता कर लैंदा सिद्धांतां दे नाल। आ जिहड़े अजकल कुछ धर्म चले ने पंजाब विच, कुछ लोकां दी शह दे के चलाए गए ने, उह तां ही इन्ने लोक उहनां दे विच गिनती वध गई। क्यों? क्योंकि सिद्धांतां दे नाल उह समझौता कर लैंदे ने। तुसीं सिर्फ साडे कोल आ जाओ, करो जो कुछ मर्जी, पर सतगुरां ने दो चीजां बड़ी बरीकी नाल वरतियां। ना ते सिखी दे सिद्धांतां नाल समझौता कीता किसे मनुख नाल, इन्हां नूं तब्दील नहीं कीता जाएगा। ते जेड़े मनुखां दी कुछ मजबूरी है उन्हां नूं खुले छड दिता गया, आ सकदे हो, रस्ता तुहाडे सामने है, जदों तुहानूं वक्त मिलेगा तुसीं अगे वध जाणा। इसलिए अज दे पवित्र शब्द दे विच परहेज दी गल कीती जा रही है कि सिखी नूं कमाउण दे नाल नाल भगतां की चाल निराली, उन्हां दी चाल वक्खरी है। चाल दा अर्थ है गति, सीमा जिहदे राहीं तुरिया जांदा है। ਉਹ ਜੁਗਤ ਜਿਹਦੇ ਰਾਹੀਂ ਮਨੁੱਖ ਜੀਵਨ ਜਿਉਂਦਾ ਹੈ ਉਹਨੂੰ ਚਾਲ ਕਹਿੰਦੇ ਨੇ। ਭਗਤਾਂ ਕੀ ਚਾਲ ਨਿਰਾਲੀ, ਭਗਤਾਂ ਦੀ ਚਾਲ ਵੱਖਰੀ ਹੈ, ਚਾਲ ਮਿਲਦੀ ਨਹੀਂ। ਚਾਲ ਦਾ ਅਰਥ ਹੁੰਦਾ ਹੈ ਜਿਵੇਂ ਦੋ ਪਹੀਏ ਤੁਰ ਰਹੇ ਨੇ, ਇੱਕ ਦੀ ਚਾਲ ਘੱਟ ਹੋਵੇ ਇੱਕ ਦੀ ਵੱਧ ਜਾਏ, ਦੋਵਾਂ ਦਾ ਸੁਮੇਲ ਨਹੀਂ ਬਣਦਾ। ਭਗਤ ਦਾ ਸੰਸਾਰੀ ਨਾਲ ਜੋੜ ਇਸ ਲਈ ਨਹੀਂ ਬਣਦਾ ਕਿਉਂਕਿ ਉਹਦੀ ਚਾਲ ਉਹਦੀ ਰਫਤਾਰ ਹੋਰ ਹੈ, ਸੰਸਾਰੀ ਦੀ ਰਫਤਾਰ ਵੱਖਰੀ ਹੈ। ਇਸ ਲਈ ਦੋਵਾਂ ਦਾ ਸਹਿਯੋਗ ਨਹੀਂ ਬਣਦਾ। ਉਹਦਾ ਕਾਰਨ ਹੈ ਇੱਕ ਹੋਰ ਦੁਨੀਆਂ ਵਿੱਚ ਜਿਉਂ ਰਿਹਾ, ਦੂਸਰਾ ਦੂਸਰੀ ਦੁਨੀਆਂ ਵਿੱਚ ਜਿਉਂਦਾ, ਦੋਵਾਂ ਦਾ ਸੁਮੇਲ ਨਹੀਂ ਬਣਦਾ। ਇਸ ਤਰ੍ਹਾਂ ਦਾ ਵਿਅਕਤੀ ਕਦੀ ਵੀ ਧਾਰਮਿਕ ਨਹੀਂ ਹੋ ਸਕੇਗਾ ਜਿਹਦੀ ਚਾਲ ਗੁਰੂ ਦੀ ਚਾਲ ਨਾਲ ਨਹੀਂ ਮਿਲਦੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਗੁਰੂ ਦੀ ਚਾਲ ਹੈ, ਗੁਰੂ ਦੇ ਨਾਲ ਸਾਡੀ ਚਾਲ ਮਿਲ ਜਾਏ, ਨਾ ਗੁਰੂ ਤੋਂ ਅੱਗੇ ਜਾਈਏ ਤੇ ਗੁਰੂ ਨੇ ਸਾਨੂੰ ਆਪਣੇ ਬਰਾਬਰ ਹੀ ਤੋਰਿਆ ਤਕਰੀਬਨ। ਗੁਰੂ ਅਮਰਦਾਸ, ਕਿਉਂਕਿ ਉਹਨਾਂ ਨੇ ਆਪਣੇ ਗੁਰੂ ਗੁਰੂ ਅੰਗਦ ਦੇਵ ਜੀ ਦੀ ਕਈ ਸਾਲ ਸੇਵਾ ਕੀਤੀ, ਸੇਵਾ ਕਰਕੇ ਪ੍ਰਵਾਨ ਹੋ ਗਏ ਔਰ ਗੁਰੂ ਅੰਗਦ ਦੇਵ ਜੀ ਨੇ ਫਿਰ ਹੁਕਮ ਦਿੱਤਾ ਤੁਸੀਂ ਗੋਇੰਦਵਾਲ ਸਾਹਿਬ ਜਾਓ। ਕਈ ਵਾਰੀ ਭੇਜਿਆ, ਫਿਰ ਮਿਲਣ ਵਾਸਤੇ ਆਏ ਗੁਰੂ ਅਮਰਦਾਸ, ਅਜੇ ਸਿੱਖ ਦੇ ਰੂਪ ਵਿੱਚ ਸਨ। ਇੱਕ ਦਿਨ ਗੁਰੂ ਅੰਗਦ ਦੇਵ ਜੀ ਦੇ ਨਾਲ ਬਾਬਾ ਅਮਰਦਾਸ ਜੀ ਤੁਰਦੇ ਜਾ ਰਹੇ ਸਨ ਬਾਹਰ ਸੈਰ ਕਰਦਿਆਂ। ਤੁਰਦਿਆਂ ਤੁਰਦਿਆਂ ਗੁਰੂ ਅੰਗਦ ਦੇਵ ਜੀ ਬਾਬਾ ਅਮਰਦਾਸ ਜੀ ਨੂੰ ਆਪਣੇ ਬਰਾਬਰ ਤੋਰਦੇ ਸਨ, ਉਹ ਪਿੱਛੇ ਰਹਿ ਜਾਂਦੇ ਸਨ। ਪਰ ਗੁਰੂ ਅੰਗਦ ਦੇਵ ਜੀ ਨੇ ਕਿਹਾ, ਪੁਰਖਾ ਹੁਣ ਮੈਂ ਤੈਨੂੰ ਇਹਦੇ ਲਾਇਕ ਕਰ ਦਿੱਤਾ ਵੀ ਤੂੰ ਮੇਰੇ ਨਾਲ ਨਾਲ ਤੁਰ, ਮੇਰੇ ਪਿੱਛੇ ਨਾ ਰਹਿ, ਹੁਣ ਮੈਂ ਤੈਨੂੰ ਆਪਣੇ ਵਾਂਗੂ ਤੋਰਨਾ। ਗੁਰੂ ਅਮਰਦਾਸ ਜੀ ਝੱਕਦੇ ਹੋਏ ਨਾਲ ਤੁਰੇ ਤੇ ਤੁਰਦਿਆਂ ਤੁਰਦਿਆਂ ਕੁਦਰਤੀ ਤੌਰ ਤੇ ਮਨੁੱਖ ਜਦੋਂ ਤੁਰਦਾ ਹੈ ਤੇ ਬਾਹਾਂ ਹਿਲਾਉਂਦਾ ਹੈ, ਅੱਗੇ ਪਿੱਛੇ ਕਰਦਾ ਹੈ। ਬਾਬਾ ਅਮਰਦਾਸ ਜੀ ਦੀ ਇੱਕ ਬਾਂਹ ਗੁਰੂ ਅੰਗਦ ਦੇਵ ਜੀ ਤੋਂ ਅੱਗੇ ਚਲੀ ਗਈ, ਕਿਤੇ ਥੋੜੀ ਜਿਹੀ ਅੱਗੇ ਹੋ ਗਈ, ਅੱਗੇ ਲੰਘ ਗਈ। ਬਾਬਾ ਅਮਰਦਾਸ ਜੀ ਨੇ ਜਿਨ੍ਹਾਂ ਦੀ ਬਾਣੀ ਦੇ ਅਰਥ ਤੁਸੀਂ ਸਰਵਣ ਕਰ ਰਹੇ ਹੋ, ਉਸ ਬਾਂਹ ਨੂੰ ਉਸੇ ਵੇਲੇ ਛਾਤੀ ਨਾਲ ਲਾ ਲਿਆ ਔਰ ਛਾਤੀ ਨਾਲ ਬੰਨ ਦਿੱਤਾ ਉਸ ਬਾਂਹ ਨੂੰ। ਇੱਕ ਦਿਨ ਨਿਕਲਿਆ, ਦੋ ਦਿਨ ਉੱਥੇ ਹੀ ਬੰਨੀ ਹੋਈ ਹੈ, ਉਹਦੇ ਤੋਂ ਕੰਮ ਲੈਣਾ ਛੱਡ ਦਿੱਤਾ, ਉਹਨੂੰ ਹਿਲਾਉਣਾ ਹੀ ਛੱਡ ਦਿੱਤਾ, ਉਹਦੇ ਨਾਲ ਭੋਜਨ ਛਕਣਾ ਛੱਡ ਦਿੱਤਾ। ਕਿਸੇ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਕਿ ਬਾਬਾ ਅਮਰਦਾਸ ਜੀ ਦੀ ਬਾਂਹ ਨੂੰ ਪਤਾ ਨਹੀਂ ਕੀ ਉਹਨਾਂ ਬੰਨ ਦਿੱਤੀ ਹੈ। ਜਲਦੀ ਜਲਦੀ ਬੁਲਾਇਆ ਗਿਆ, ਪੁੱਛਿਆ ਕੀ ਗੱਲ, ਕੋਈ ਚੋਟ ਲੱਗੀ? ਇਸ ਮਾਂ ਨੂੰ ਬੰਨਿਆ ਕਿਉਂ ਏ? ਇਹਨੂੰ ਹਿਲਾਉਂਦੇ ਕਿਉਂ ਨਹੀਂ? ਇਹਦਾ ਕਾਰਨ ਕੀ ਏ? ਤੇ ਬਾਬਾ ਅਮਨ ਦਾਸ ਜੀ ਨੇ ਕਿਹਾ, ਸੱਚੇ ਪਾਤਸ਼ਾਹ ਇਹਨੂੰ ਚੋਟ ਕੋਈ ਨਹੀਂ ਲੱਗੀ, ਪਰ ਇਹਨੇ ਤੁਹਾਡੀ ਅਵੱਗਿਆ ਕੀਤੀ, ਇਹ ਤੁਹਾਡੇ ਤੋਂ ਅੱਗੇ ਲੰਘ ਗਈ ਹੈ, ਇਸ ਕਰਕੇ ਇਹਨੂੰ ਮੈਂ ਬੰਨ ਦਿੱਤਾ ਹੈ, ਮੈਂ ਇਹਨੂੰ ਬਰਦਾਸ਼ਤ ਨਹੀਂ ਕਰਾਂਗਾ। ਇਹ ਤੁਹਾਡੇ ਤੋਂ ਅੱਗੇ ਚਲੀ ਗਈ, ਤੁਹਾਡੇ ਤੋਂ ਵੱਖਰੀ ਤੁਰਨ ਲੱਗ ਪਈ। ਇੱਕ ਬਾਂਹ ਵੱਖਰੀ ਗਈ ਸਾਡੇ ਗੁਰੂ ਦੀ ਅੱਗੇ, ਤੇ ਉਹਨਾਂ ਬਾਂਹ ਤੋਂ ਕੰਮ ਲੈਣਾ ਛੱਡ ਦਿੱਤਾ ਤੇ ਬਾਂਹ ਨੂੰ ਸਜ਼ਾ ਦਿੱਤੀ, ਉਹਨੂੰ ਬੰਨ ਦਿੱਤਾ। ਸਾਡਾ ਤੇ ਸਾਰਾ ਸਰੀਰ ਹੀ ਗੁਰੂ ਤੋਂ ਵੱਖਰਾ ਜਾ ਰਿਹਾ ਹੈ, ਸਾਰਾ ਸਰੀਰ ਹੀ, ਇੱਕ ਬਾਂਹ ਨਹੀਂ, ਸਰੀਰ ਦੇ ਸਾਰੇ ਅੰਗ ਹੀ ਗੁਰੂ ਤੋਂ ਮੁਖਾਲਪਿਤ ਹਾਲਤ ਵਿਚ ਜਾ ਰਹੇ ਨੇ, ਵਿਪਰੀਤ ਦਿਸ਼ਾ ਵੱਲ ਜਾ ਰਹੇ ਨੇ। ਹੁਣ ਜੇ ਅਸੀਂ ਇਹ ਗੱਲ ਕਹੀਏ ਵੀ ਸਿੱਖੀ ਤੇ ਅੰਦਰ ਦੀ ਇੱਕ ਗੱਲ ਏ, ਬਾਹਰ ਨਹੀਂ, ਤੇ ਗੁਰੂ ਅਮਰਦਾਸ ਜੀ ਤੇ ਉਸ ਵਕਤ ਸੇਵਾ ਕਰਕੇ ਪੂਰੇ ਹੋ ਚੁੱਕੇ ਸਨ ਜਦੋਂ ਇਹ ਘਟਨਾ ਵਾਪਰੀ। ਉਦੋਂ ਕੋਈ ਇਹ ਨਹੀਂ ਕਿ ਅੰਦਰ ਅਜੇ ਘਾਟ ਸੀ ਘਾਲ ਦੀ ਜਾਂ ਸੇਵਾ ਘੱਟ ਰਹਿ ਗਈ ਸੀ, ਅਜੇ ਸ਼ੁਰੂ ਵਿਚ ਆਏ ਸਨ, ਨਹੀਂ, ਉਸ ਵਕਤ ਗੁਰੂ ਕੇ ਸਵਾਰੇ ਉਹ ਸੇਵਾ ਕਰਕੇ ਪੂਰਨ ਪਦਵੀ ਤੇ ਪਹੁੰਚ ਚੁੱਕੇ ਸਨ ਗੁਰੂ ਅਮਰਦਾਸ। ਉਦੋਂ ਵੀ ਉਨ੍ਹਾਂ ਨੇ ਆਪਣੇ ਸਰੀਰ ਨੂੰ ਗੁਰੂ ਕੀ ਸਿੱਖੀ ਦੇ ਅਨੁਸਾਰ ਢਾਲਿਆ, ਇਸ ਲਈ ਅੱਜ ਦਾ ਸਵੇਰ ਦਾ ਹੁਕਮਨਾਮਾ ਉਨ੍ਹਾਂ ਨੇ ਬਖਸ਼ਿਸ਼ ਕੀਤੀ। ਕਿਸੇ ਪੁੱਛਿਆ ਸਿੱਖੀ ਦਾ ਰਾਜ ਕੀ ਏ, ਤੇ ਦੋ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ, ਹਾਥੀ ਕਿੰਨਾ ਤਾਕਤ ਰੱਖਦਾ ਹੈ, ਕਿੰਨੀ ਸ਼ਕਤੀ ਰੱਖਦਾ ਹੈ, ਪਰ ਉਹ ਹਾਥੀ ਇੰਨੀ ਤਾਕਤ ਦੇ ਹੁੰਦਿਆਂ ਵੀ ਆਪਣੇ ਸਿਰ ਦੇ ਉੱਤੇ ਬੈਠੇ ਹੋਏ ਮਹਾਵਤ ਜਿਹੜਾ ਉਹਨੂੰ ਚਲਾਉਂਦਾ ਹੈ, ਉਹਦੇ ਕੁੰਡੇ ਤੋਂ ਕਦੀ ਬਾਹਰ ਨਹੀਂ ਜਾਂਦਾ, ਉਹਦੇ ਦਾਇਰੇ ਵਿੱਚ ਜਿਉਂਦਾ ਹੈ। ਜੇ ਤੂੰ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਏ, ਭਾਵੇਂ ਤੇਰੇ ਵਿੱਚ ਕਿੰਨੀ ਤਾਕਤ ਤੇ ਕਿੰਨੀ ਸਿਆਣਪ ਏ, ਪਰ ਤੂੰ ਗੁਰੂ ਦੇ ਸ਼ਬਦ ਰੂਪੀ ਕੁੰਡੇ ਦੇ ਅੱਗੇ ਨਾ ਨੁਕਰਨਾ ਕਰ, ਜਿਵੇਂ ਗੁਰੂ ਚਲਾਉਂਦਾ ਉਸ ਤਰ੍ਹਾਂ ਚੱਲਣਾ ਸ਼ੁਰੂ ਕਰ ਦੇ। ਹਸਤੀ ਸਿਰ ਜਿਉਂ ਅੰਕਸ਼ ਹੈ, ਹਸਤੀ ਦਾ ਅਰਥ ਹਾਥੀ, ਜਿਵੇਂ ਹਾਥੀ ਦੇ ਸਿਰ ਤੇ ਉਹ ਅੰਕੁਸ਼ ਕੁੰਡਾ ਹੈ। ਹੁਣ ਮਹਾਵਤ ਉਹਦੇ ਨਾਲੋਂ ਵੈਸੇ ਕਮਜ਼ੋਰ ਹੈ ਹਾਥੀ ਨਾਲੋਂ, ਹਾਥੀ ਵਿੱਚ ਕਈ ਗੁਣਾ ਤਾਕਤ ਜ਼ਿਆਦਾ ਹੈ, ਪਰ ਉਸ ਹਾਥੀ ਨੇ ਆਪਣਾ ਆਪਾ ਆਪਣੇ ਮਹਾਵਤ ਨੂੰ ਸੌਂਪ ਦਿੱਤਾ। ਹਸਤੀ ਸਿਰ ਜਿਉਂ ਅੰਕੁਸ਼ ਹੈ, ਐਰਨ ਜਿਉਂ ਮਤ ਦੇ, ਐਰਨ ਜਿਉਂ ਸਿਰ ਦੇ। ਐਰਨ ਉਹਨੂੰ ਕਹਿੰਦੇ ਨੇ ਜਿਹੜੇ ਜਿਹਦੇ ਉੱਤੇ ਸ਼ਸਤਰ, ਜਿਹਦੇ ਉੱਤੇ ਲੁਹਾਰ ਜਿਹੜਾ ਕਈ ਤਰ੍ਹਾਂ ਦੇ ਔਜ਼ਾਰ ਘੜਦਾ, ਉਹਨੂੰ ਐਰਨ ਕਹਿੰਦੇ ਨੇ। ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਉਬੀ ਦਾ ਅਰਥ ਹੈ ਖੜਾ ਹੋ ਕੇ, ਇਕਦਮ ਸਾਵਧਾਨ। ਇਹ ਉਹ ਰਾਹ ਹੈ, ਇਹ ਰਾਹ ਜਿਹੜਾ ਕੋਈ ਖਿਡੌਣਿਆਂ ਵਾਲੀ ਖੇਡ ਨਹੀਂ ਜਿਵੇਂ ਕਿ ਲੋਕਾਂ ਨੇ ਸਮਝਿਆ ਹੋਇਆ। ਇਹ ਪਰਮਾਤਮਾ ਦਾ ਰਸਤਾ, ਗੁਰੂ ਦਾ ਮਾਰਗ। ਠੀਕ ਹੈ ਕੋਈ ਇਹਦੀ ਵਿਆਖਿਆ ਆਪਣੇ ਢੰਗ ਨਾਲ ਬਹੁਤ ਜ਼ਿਆਦਾ ਲੋਕ ਲੁਭਾਏ ਮਾਣ ਕਰਨ ਵਾਸਤੇ, ਆਪਣੇ ਦੀਵਾਨਾਂ ਨੂੰ ਭਰਨ ਵਾਸਤੇ ਭਾਵੇਂ ਜਿਵੇਂ ਮਰਜ਼ੀ ਕਰ ਲੈਣ, ਕਿਉਂਕਿ ਉਹਨਾਂ ਨੂੰ ਗਿਣਤੀ ਚਾਹੀਦੀ ਹੈ, ਜ਼ਿਆਦਾ ਲੋਕ ਚਾਹੀਦੇ ਨੇ। ਪਰ ਧਰਮ ਦੀ ਨਿਰਪੱਖ ਵਿਆਖਿਆ ਕੀ ਕਹਿੰਦੀ ਹੈ? ਉਹ ਸਿਧਾਂਤਾਂ ਦੇ ਨਾਲ ਸਮਝੌਤਾ ਨਹੀਂ ਕਰਦੀ। ਇਹ ਮਾਰਗ ਜਿਹੜਾ ਬਹੁਤ ਇਸ ਢੰਗ ਦਾ ਹੈ, ਸਰਲ ਵੀ ਹੈ, ਪਰ ਇਹਦੇ ਵਿੱਚ ਕਰਨਾ ਜ਼ਰੂਰ ਕੁਝ ਨਾ ਕੁਝ ਪੈਂਦਾ ਹੈ। ਇਹਦੇ ਵਿੱਚ ਬੰਦੇ ਨੂੰ ਦੋ ਚੀਜ਼ਾਂ ਇਕੱਠੀਆਂ ਰੱਖਣੀਆਂ ਪੈਂਦੀਆਂ ਨੇ, ਇੱਕ ਸਮਰਪਿਤ ਹੋਣਾ ਤੇ ਦੂਸਰਾ ਸਾਵਧਾਨ ਹੋਣਾ। ਇਹ ਦੋ ਚੀਜ਼ਾਂ ਇਕੱਠੀਆਂ ਬੜੀ ਮੁਸ਼ਕਲ ਆਉਂਦੀਆਂ ਨੇ। ਹਸਤੀ ਸਿਰ ਜਿਉਂ ਅੰਕੁਸ਼ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਇਸ ਤਰ੍ਹਾਂ ਇਹ ਰਾਜ ਮਿਲਦਾ ਜਿਹੜਾ ਧਰਮ ਦਾ ਰਾਜ ਹੈ। ਇਸ ਲਈ ਇਹ ਮਾਰਗ ਅੱਜ ਦੀ ਪੌੜੀ ਵਿਚ ਗੁਰੂ ਅਮਰਦਾਸ ਜੀ ਨੇ ਦੱਸਿਆ, ਦੋ ਵਿਰੋਧੀ ਚੀਜ਼ਾਂ ਸਾਵਧਾਨਤਾ ਔਰ ਸਮਰਪਣ ਇਕੱਠੇ ਕਰ ਦਿੱਤੇ ਇਸ ਪੌੜੀ ਦੇ ਵਿਚ। ਸਾਵਧਾਨਤਾ ਦਾ ਮਤਲਬ ਤੂੰ ਵੀ ਕੁਝ ਕਰਨਾ ਹੈ, ਪਰ ਉਹਦੇ ਵਿੱਚੋਂ ਸਾਵਧਾਨਤਾ ਜਿਹੜੀ ਏ, ਇਹ ਹੰਕਾਰ ਦੀ ਮਾਂ ਹੈ। ਖਿਆਲ ਰੱਖਣਾ, ਸਾਵਧਾਨ ਰਹਿਣਾ, ਆਪ ਕਰਨ ਦਾ ਯਤਨ ਕਰਨਾ, ਇਹਦੇ ਵਿੱਚੋਂ ਕਿਸੇ ਵੀ ਸਮੇਂ ਹੰਕਾਰ ਜਨਮ ਲੈ ਸਕਦਾ। ਸਾਵਧਾਨ ਰਹੇ ਮਨੁੱਖ ਮਰਿਆਦਾਵਾਦੀ ਬਣ ਜਾਏ, ਆਪਣੇ ਕਰਮਾਂ ਦੇ ਉੱਤੇ ਆਪ ਵਿਸ਼ਵਾਸ ਰੱਖਣ ਲੱਗ ਜਾਏ, ਇਹਦੇ ਵਿੱਚੋਂ ਕਦੀ ਵੀ ਹੰਕਾਰ ਪੈਦਾ ਹੋ ਸਕਦਾ, ਪਰ ਸਮਰਪਣ ਆਪਣਾ ਆਪਾ ਸੌਂਪ ਦੇਣਾ ਇਹਦੇ ਵਿੱਚ ਬੰਦਾ ਆਲਸੀ ਹੋ ਸਕਦਾ ਹੈ। ਦੋਵੇਂ ਬੜੇ ਵੱਡੇ ਅਵਗੁਣ ਨੇ। ਹੰਕਾਰੀ ਹੋ ਜਾਣਾ ਵੀ ਬਹੁਤ ਗਲਤ ਹੈ, ਆਲਸੀ ਹੋ ਜਾਣਾ ਵੀ ਬੜਾ ਗਲਤ ਹੈ। ਬਹੁਤੇ ਲੋਕ ਤੇ ਸਮਰਪਿਤ ਹੋ ਗਏ ਨੇ, ਉਹ ਕਹਿੰਦੇ ਛੱਡੋ ਗੁਰੂ ਨੂੰ, ਸਿਰਫ ਆਪਾਂ ਗੁਰੂ ਮੰਨਣਾ ਵੈਸੇ ਹੈ। ਬਹੁਤਾ ਹਿੱਸਾ ਸਮਰਪਿਤ ਤਾਂ ਹੈ ਉਹ, ਸਮਰਪਿਤ ਦਾ ਮਤਲਬ ਗੁਰੂ ਨੂੰ ਪਿਆਰ ਕਰਦਾ ਹੈ, ਗੁਰੂ ਨੂੰ ਫੁੱਲ ਚੜਾਉਂਦਾ ਹੈ, ਗੁਰੂ ਦੀ ਪਰਿਕਰਮਾ ਕਰਦਾ ਹੈ, ਗੁਰੂ ਨੂੰ ਮੱਥਾ ਟੇਕਦਾ ਹੈ, ਸਮਰਪਿਤ ਜ਼ਰੂਰ ਹੈ, ਇਹਦੇ ਵਿੱਚ ਸ਼ੱਕ ਨਹੀਂ। ਪਰ ਇਸ ਸਮਰਪਿਤ ਦੇ ਵਿੱਚ ਉਹਨੇ ਸੋਚ ਲਿਆ ਵੀ ਕਰਨਾ ਹੋਰ ਕੁਝ ਨਹੀਂ ਪੈਣਾ, ਬਾਕੀ ਤੇ ਸਾਰਾ ਗੁਰੂ ਨੇ ਕਰਨਾ, ਆਪਾਂ ਤੇ ਸਿਰਫ ਮੱਥਾ ਟੇਕਣਾ ਹੈ। ਤਾਂ ਸਮਰਪਿਤ ਬੜੀ ਵੱਡੀ ਗੱਲ ਹੈ, ਪਰ ਸਮਰਪਣ ਨੇ ਆਲਸ ਨੂੰ ਜਨਮ ਦਿੱਤਾ ਕਿ ਕਰਨ ਦੀ ਹੁਣ ਕੋਈ ਲੋੜ ਨਹੀਂ, ਘਾਲਣਾ ਦੀ ਕੋਈ ਲੋੜ ਨਹੀਂ। ਇਸ ਲਈ ਇਹ ਇੱਕ ਲਾਲਚੀ ਵਿਸ਼ਾ ਹੈ ਧਾਰਮਿਕ ਮਾਮਲੇ ਵਿੱਚ, ਇੱਕ ਤਰ੍ਹਾਂ ਦੇ ਨਾਲ ਬਹੁਤ ਲਾਲਚ ਨਾਲ ਭਰੀ ਹੋਈ ਵਿਵਸਥਾ ਕੀਤੀ ਇਸ ਸੰਸਾਰ ਨੇ ਕਿ ਗੁਰੂ ਨੂੰ ਸਿਰਫ ਮੱਥਾ ਟੇਕਣਾ, ਉਹਦੀ ਗੱਲ ਨਾ ਸੁਣਨੀ, ਉਹਦੇ ਨਾਲ ਪਿਆਰ ਨਾ ਕਰਨਾ। ਦੂਸਰਾ ਹਿੱਸਾ ਮਿਹਨਤ ਕਰਨ ਵਾਲਾ, ਜਪ ਤਪ ਕਰਨ ਵਾਲਾ ਦੂਸਰੇ ਇੱਕ ਡਰ ਤੋਂ ਗ੍ਰਸਿਆ ਹੋਇਆ ਹੈ, ਇੱਕ ਖਤਰਾ ਹੈ ਉਹਦੇ ਵਿੱਚ ਕਿ ਉਹ ਇਸ ਜਪ ਤਪ ਨਾਲ ਸਮਝਦਾ ਵੀ ਹੁਣ ਮੈਂ ਆਪਣੇ ਗੁਰੂ ਨੂੰ ਕੈਦ ਵਿੱਚ ਕਰ ਲੈਣਾ, ਬਸ ਆਪਣੇ ਵਸ ਵਿੱਚ ਕਰ ਲੈਣਾ, ਉਹਦੇ ਵਿੱਚ ਇਹ ਕਮੀ ਆ ਗਈ ਹੈ। ਇਨ੍ਹਾਂ ਦੋਵਾਂ ਦੇ ਵਿਚਕਾਰ ਇੱਕ ਰਸਤਾ ਹੈ ਜਿਹਦੇ ਵਿੱਚ ਸਾਵਧਾਨਤਾ ਵੀ ਤੇ ਸਮਰਪਣ ਵੀ। ਅੱਜ ਗੁਰੂ ਅਮਰਦਾਸ ਜੀ ਨੇ 14 ਨੰਬਰ ਪੌੜੀ ਵਿੱਚ ਦੋਵਾਂ ਚੀਜ਼ਾਂ ਨੂੰ ਇਕੱਠਾ ਕਰ ਦਿੱਤਾ, ਦੋਵਾਂ ਨੂੰ ਲੈ ਕੇ ਤੁਰ ਤਾਂ ਕਿ ਜੀਵਨ ਦੇ ਰਸਤੇ ਦੇ ਉੱਤੇ ਤੂੰ ਅੱਗੇ ਵੱਧ ਸਕੇ। ਪਹਿਲਾਂ ਪਹਿਲ ਗੁਰੂ ਅਮਰਦਾਸ ਜੀ ਨੇ ਸਾਵਧਾਨ ਹੋਣ ਲਈ ਕਿਹਾ ਕਿ ਤੂੰ ਸੋਚ ਕੇ ਤੁਰ, ਯਤਨ ਕਰ, ਔਰ ਇਹਦੇ ਪਰਹੇਜ਼ ਚੰਗੀ ਤਰ੍ਹਾਂ ਸੁਣ, ਸਿੱਖੀ ਕਿਵੇਂ ਕਮਾਈ ਜਾਂਦੀ ਹੈ। ਤੇ ਸਤਿਗੁਰਾਂ ਨੇ ਕਿਹਾ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਔਖਾ ਜ਼ਰੂਰ ਏ, ਪਰ ਔਖੇ ਰਾਹਾਂ ਨੂੰ ਸੂਰਮੇ ਚੁਣਦੇ ਨੇ, ਡਰਪੋਕ ਔਖੇ ਰਸਤਿਆਂ ਤੋਂ ਦੌੜ ਜਾਂਦੇ ਨੇ, ਭੱਜ ਜਾਂਦੇ ਨੇ। ਗੁਰੂ ਅੱਗੋਂ ਲੋਕ ਦੌੜ ਜਾਂਦੇ ਨੇ ਜਿਹੜੇ ਕਮਜ਼ੋਰ ਨੇ, ਜਿਨ੍ਹਾਂ ਦੇ ਵਿੱਚ ਸ਼ਕਤੀ ਔਖੇ ਰਸਤਿਆਂ ਨੂੰ ਚੁਣਦੇ ਨੇ, ਔਰ ਉਹ ਹੀ ਮੰਜ਼ਿਲ ਤੇ ਪਹੁੰਚਦੇ ਨੇ। ਦੂਸਰਿਆਂ ਤੇ ਰਸਤੇ ਵਿੱਚ ਘਰ ਬਣਾ ਲਿਆ ਹੈ, ਦੂਸਰਿਆਂ ਤੇ ਰਸਤੇ ਦੇ ਵਿੱਚ ਹੀ ਮਕਾਨ ਬਣਾ ਲਿਆ, ਉਹਨਾਂ ਤੇ ਸੜਕ ਮੱਲ ਲਈ ਹੈ, ਉਹਨਾਂ ਤੇ ਰਸਤਾ ਰੋਕ ਦਿੱਤਾ, ਸੰਸਾਰ ਦੇ ਵਿੱਚ ਹੀ ਟਿਕ ਗਏ ਨੇ। ਪਰ ਜਿਹੜੇ ਮਾਦੇ ਵਾਲੇ ਲੋਕ ਨੇ, ਜਿਨ੍ਹਾਂ ਦੇ ਵਿੱਚ ਸ਼ਕਤੀ ਏ ਤੁਰਨ ਦੀ, ਉਹ ਰਸਤਿਆਂ ਨੂੰ ਘਰ ਨਹੀਂ ਬਣਾਉਂਦੇ, ਉਹ ਰਸਤਿਆਂ ਨੂੰ ਤੁਰਨ ਵਾਸਤੇ ਵਰਤਦੇ ਨੇ। ਉਹ ਇਸ ਸਰੀਰ ਨੂੰ ਰਸਤਾ ਨਹੀਂ ਸਮਝ ਲੈਂਦੇ, ਸਰੀਰ ਦੇ ਰਸਾਂ ਨੂੰ ਰਸਤਾ ਨਹੀਂ ਬਣਾਉਂਦੇ, ਔਰ ਰਸਤੇ ਦੇ ਵਿੱਚ ਬੈਠਣਾ ਇੱਕ ਬੜੀ ਵੱਡੀ ਮੂਰਖਤਾ ਹੈ, ਔਰ ਦੂਸਰਿਆਂ ਵਾਸਤੇ ਰੁਕਾਵਟ ਵੀ ਬਣ ਜਾਂਦੇ ਨੇ ਇਸ ਤਰ੍ਹਾਂ ਦੇ ਲੋਕ। ਇਸ ਲਈ ਉਹ ਤੁਰਨ ਵਾਲੇ ਲੋਕ, ਮੰਜ਼ਿਲ ਤੇ ਪਹੁੰਚਣ ਵਾਲੇ ਲੋਕ, ਉਹਨਾਂ ਦੀ ਚਾਲ ਨਿਰਾਲੀ ਹੈ, ਰਸਤਾ ਜ਼ਰੂਰ ਥੋੜਾ ਜਿਹਾ ਔਖਾ ਹੈ, ਕਿਉਂਕਿ ਕੁਦਰਤੀ ਤੁਰਨ ਲੱਗਿਆਂ ਬੰਦੇ ਨੂੰ ਮਿਹਨਤ ਤਾਂ ਕਰਨੀ ਪਏਗੀ। ਕਿਵੇਂ ਦਾ ਰਸਤਾ ਹੈ? ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਲੱਭ ਦਾ ਅਰਥ ਹੈ ਸਰੀਰ ਦਾ ਲੋਭ, ਖਾਣੇ ਪੀਣੇ ਦਾ ਲੋਭ। ਇਹਨੂੰ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਥੋੜਾ ਜਿਹਾ ਘਟਾ ਤਾਂ ਕਿ ਤੈਨੂੰ ਧਰਮ ਦੀ ਸਮਝ ਆਏ। ਦੂਸਰਾ ਲੋਭ, ਮਨ ਦੀ ਵਾਸ਼ਨਾ। ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਉਤਨਾ ਕੁ ਬੋਲਣਾ ਜਿਤਨੀ ਜ਼ਰੂਰਤ ਹੋਵੇ, ਉਸ ਤੋਂ ਵੱਧ ਨਾ ਬੋਲਣਾ, ਇਹ ਭਗਤਾਂ ਦੀ ਨਿਸ਼ਾਨੀ ਹੈ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਇਹ ਵਾਲ ਤੋਂ ਨਿੱਕਾ ਰਸਤਾ ਹੈ, ਖੰਡੇ ਦੀ ਧਾਰ ਤੋਂ ਵੀ ਬਾਰੀਕ ਹੈ। ਇਹ ਸਾਰਾ ਕੁਝ ਕਰਨ ਤੱਕ ਸਾਵਧਾਨਤਾ ਵਰਤੀ ਗਈ ਕਿ ਮਨੁੱਖ ਸਾਵਧਾਨ ਹੋ ਕੇ ਪਰਹੇਜ਼ ਪਾਲ ਲਵੇ। ਪਰ ਜਦੋਂ ਕੋਈ ਸਾਵਧਾਨ ਹੁੰਦਾ ਹੈ ਫਿਰ ਹੰਕਾਰ ਆਉਣ ਦੀ ਸੰਭਾਵਨਾ ਹੁੰਦੀ। ਇਸ ਕਰਕੇ ਗੁਰੂ ਸਾਹਿਬ ਨੇ ਅੱਗੇ ਕਿਹਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਇਹ ਸਾਰੀ ਸਾਧਨਾ ਜਿਹੜੀ ਦੱਸੀ ਗਈ ਹੈ, ਲੋਭ ਛੱਡਣਾ, ਤ੍ਰਿਸ਼ਨਾ ਛੱਡਣੀ, ਜਿਨ੍ਹਾਂ ਨੇ ਗੁਰੂ ਦੀ ਛਾਂ ਵਿਚ ਰਹਿ ਕੇ ਕੀਤਾ, ਉਹ ਹੰਕਾਰ ਤੋਂ ਬਚ ਗਏ। ਉਹਨਾਂ ਨੇ ਇਸ ਮਿਹਨਤ ਨੂੰ ਗੁਰੂ ਦੀ ਦਿੱਤੀ ਹੋਈ ਦਾਤ ਸਮਝ ਕੇ ਕਮਾਇਆ। ਉਹਨਾਂ ਨੇ ਆਪਣੇ ਆਪੇ ਨੂੰ ਛੱਡ ਦਿੱਤਾ, ਹਰ ਵਾਸ਼ਨਾ ਸਮਾਣੀ। ਉਹਨਾਂ ਦਾ ਜੀਵਨ ਜਿਹੜੀ ਵਿਕਾਰਾਂ ਦੀ ਵਾਸ਼ਨਾ ਹੈ, ਉਹ ਸੁਗੰਧ ਵਿਚ ਬਦਲ ਗਈ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇਸ ਤਰ੍ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਭਗਤਾਂ ਦੀ ਅਨੋਖੀ ਚਾਲ, ਉਹਨਾਂ ਦੇ ਜੀਵਨ ਦੇ ਵਿਚ ਇਕ ਨਵੀਂ ਤਾਜ਼ਗੀ, ਇਕ ਨਵਾਂ ਰਸਤਾ, ਜੋ ਬਣੇ ਬਣਾਏ ਰਸਤਿਆਂ ਤੇ ਨਹੀਂ ਤੁਰਦੇ, ਜੋ ਆਪਣੇ ਜੀਵਨ ਦੇ ਵਿਚ ਨਵੀਨ ਰਸਤੇ ਚੁਣ ਕੇ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਇਸ ਤਰ੍ਹਾਂ ਦੇ ਮਾਰਗ ਨੂੰ ਚੁਣਦੇ ਨੇ, ਜਿਹੜਾ ਮਾਰਗ ਉਹਨਾਂ ਦੇ ਘਰ ਵੱਲ ਜਾਂਦਾ ਹੈ, ਗੁਰੂ ਵੱਲ ਜਾਂਦਾ ਹੈ। ਸੋ ਗੁਰੂ ਅਮਰਦਾਸ ਦੀ ਕਿਰਪਾ ਕਰਨ, ਦਰੋ ਕਰੋ ਇਸੇ ਤਰ੍ਹਾਂ ਗੁਰਸਿੱਖੀ ਕਮਾਉਣ ਦੀ ਬਲ ਬੁੱਧੀ ਬਖਸ਼ਿਸ਼ ਕਰਨ। ਭੁੱਲਾਂ ਦੀ ਖਿਮਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।